स्वाग सतगुरु गुरु नानक देव सच्चे पातशाह जी दी पावन रसना द्वारा समुची लुकाई नू बख्शिश कीता है। सच्चे पातशाह जी दे पास सिद्ध आए, सिद्धा ने आ करके बेनती की, कहन लगे महाराज अकाल पुरख वाहगुरु दे नाल कौन मिलिया है और किसका मिलिया होया, परमानीक है सतगुरु गुरु नानक देव जी महाराज जी ने इस पावन शब्द राही सिद्धा नू उन्ना दे सवाल का जवाब बख्शिश किया है। आओ प्यार सहित मन बिरतियां नू एकाग्र करके सरवण करना करिए जी।
सतनाम श्री वाहे गुरु साहेब जी, तनासरी महला पहला।
राग तनासरी विच धन श्री गुरु नानक देव जी महाराज जी दा ए पावन श्री मुख वाक श्री गुरु ग्रंथ साहिब जी दे अंग 686 ते सुभायमान है। संगत जी, तनासरी राग दिन दे तीजे पहर गायन किया जाता है, 12 बजे तो लैके 3 बजे तक इस राग दे गायन करन दा समा है।
सहज मिला मिलिया परवाना।
सच्चे पातशाह जी कहन लगे, हे सिद्धो, जेड़ा पुरख गुरु दा उपदेश प्राप्त करके गुरु दे उपदेश की कमाई करके अपनियां वासनावां नूं खै कर लेंदा है, नाश कर लेंदा है, निवृत्त कर लेंदा है, उस नूं सहज की प्राप्ति हुंदी है। क्योंकि जिन्ना चिर मनुख के मन अंदर वासनावां हन, संगत जी, उन्ना चिर सहज की प्राप्ति नहीं हुंदी। और जिन्ना चिर सहज की प्राप्ति नहीं हुंदी, उन्ना चिर बंदा टिक नहीं सकदा। सहज नाम टिकाओ दा है, सहज नाम ज्ञान दा भी है, सहज एक अवस्था भी है। सच्चे पातशाह जी कहंदे सहज मिला मिलिया परवान। जिन्हें अपनियां वासनावां पे काबू पा लिया, ਉਹਨੂੰ ਟਿਕਾਓ ਦੀ ਪ੍ਰਾਪਤੀ ਹੋਈ ਹੈ, ਉਹਨੂੰ ਸਹਿਜ ਅਵਸਥਾ ਪ੍ਰਾਪਤ ਹੋਈ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਨੂੰ ਸਹਿਜ ਅਵਸਥਾ ਪ੍ਰਾਪਤ ਹੋਈ ਹੈ ਮਿਲਿਆ ਪ੍ਰਵਾਨ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਿਆ ਹੋਇਆ ਪ੍ਰਵਾਨ ਪਰਮਾਨੀਕ ਹੈ।
ਨਾ ਤਿਸ ਮਰਨ ਨਾ ਆਵਣ ਜਾਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਿਸ ਮਰਨ, ਜਿਹੜਾ ਪਰਮਾਨੀਕ ਹੋ ਜਾਂਦਾ ਹੈ ਉਸ ਨੂੰ ਵਾਰ ਵਾਰ ਮੌਤ ਮਾਰਦੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਮੌਤ ਨਹੀਂ ਹੁੰਦੀ, ਨਾ ਤਿਸ ਮਰਨ, ਨਾ ਉਸ ਨੂੰ ਮੌਤ ਆਉਂਦੀ ਹੈ, ਨਾ ਤਿਸ ਆਵਣ ਜਾਣ, ਨਾ ਹੀ ਸੰਗਤ ਜੀ ਉਹ ਜਨਮ ਲੈ ਕੇ ਸੰਸਾਰ ਵਿੱਚ ਆਉਂਦਾ ਹੈ ਤੇ ਨਾ ਹੀ ਮਰ ਕੇ ਉਹ ਜੂਨੀਆਂ ਵਿੱਚ ਜਾਣ ਜਾਂਦਾ ਹੈ। ਜਿਹੜਾ ਪਰਮਾਨੀਕ ਹੋ ਜਾਂਦਾ ਹੈ, ਵਾਹਿਗੁਰੂ ਨਾਲ ਮਿਲ ਜਾਂਦਾ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਹੜਾ ਸੰਪੂਰਨ ਹੋ ਜਾਂਦਾ ਹੈ, ਪਰਮਾਨੀਕ ਹੋ ਜਾਂਦਾ ਹੈ, ਉਹ ਆਉਣ ਜਾਣ ਅਤੇ ਮੌਤ ਤੋਂ ਰਹਿਤ ਹੋ ਜਾਂਦਾ ਹੈ।
ਠਾਕੁਰ ਮੈਂ ਦਾਸ, ਦਾਸ ਮੈਂ ਸੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਸਿੱਧੂ, ਠਾਕੁਰ ਨਾਮ ਹੈ ਮਾਲਕ ਦਾ, ਮਹਿਦਾਰਤ ਵਿੱਚ ਮਾਲਕ ਵਿੱਚ ਦਾਸ ਸਮਾਏ ਹੋਏ ਨੇ, ਭਾਵ ਉਸ ਪਰਮੇਸ਼ਰ ਮਾਲਕ ਵਿੱਚ ਦਾਸ ਅਭੇਦ ਹੋਏ ਹੋਏ ਨੇ। ਦਾਸ ਮਹਿਸੂਸ ਹੋਏ ਤੇ ਸੰਗਤ ਜੀ ਦਾਸਾਂ ਦੇ ਅੰਦਰ ਉਹ ਪਰਮੇਸ਼ਰ ਸਮਾਇਆ ਹੋਇਆ ਤਦਾਕਾਰ ਹੈ।
ਜਹ ਦੇਖਾ ਤਹ ਆਵਰ ਨਾ ਕੋਏ।
ਜਿਸ ਨੂੰ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ। ਹਰੀ ਤੇ ਹਰੀ ਦੇ ਜਨ ਇੱਕੋ ਜਿਹੇ ਹਨ, ਦੋਵੇਂ ਇੱਕ ਸਮਾਨ ਹਨ। ਸੰਗਤ ਜੀ ਪਰਮੇਸ਼ਰ ਦਾਸਾਂ ਦੇ ਅੰਦਰ ਵਸਦਾ ਹੈ, ਦਾਸ ਪਰਮੇਸ਼ਰ ਦੇ ਅੰਦਰ ਵਸਦੇ ਹਨ, ਅਥਵਾ ਪਰਮੇਸ਼ਰ ਲੋਕਾਈ ਦੇ ਵਿੱਚ ਹੈ ਤੇ ਲੋਕਾਈ ਪਰਮੇਸ਼ਰ ਵਿੱਚ ਹੈ। ਜਿਵੇਂ ਪਾਣੀ ਤੋਂ ਪੈਦਾ ਹੋਏ ਬੁਲਬਲੇ ਪਾਣੀ ਦਾ ਰੂਪ ਹਨ, ਉਹ ਪਾਣੀ ਤੋਂ ਵੱਖਰੇ ਨਹੀਂ ਗਿਣੇ ਜਾ ਸਕਦੇ। ਜਦੋਂ ਹਵਾ ਆਉਂਦੀ ਹੈ ਤੇ ਉਹ ਲਹਿਰਾਂ, ਉਹ ਤਰੰਗਾਂ, ਉਹ ਬੁਲਬਲੇ ਪੈਦਾ ਹੁੰਦੇ ਨੇ। ਜਦੋਂ ਹਵਾ ਰੁਕ ਜਾਂਦੀ ਹੈ ਤੇ ਸੰਗਤ ਜੀ ਉਹ ਫਿਰ ਪਾਣੀ ਨਾਲ ਇੱਕਮਿਕ ਹੋ ਜਾਂਦੇ ਨੇ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਜਿਵੇਂ ਪਾਣੀ ਤੋਂ ਉਪਜੀਆਂ ਲਹਿਰਾਂ ਪਾਣੀ ਵਿੱਚ ਹੀ ਅਭੇਦ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਜਦੋਂ ਪਰਾਰਬੱਧ ਰੂਪੀ ਹਵਾ ਚੱਲਦੀ ਹੈ ਤਾਂ ਇਹ ਜੀਵ ਰੂਪ ਬੁਲਬਲੇ ਪੈਦਾ ਹੁੰਦੇ ਨੇ। ਸੰਗਤ ਜੀ ਜਦੋਂ ਪਰਾਰਬੱਧ ਰੂਪੀ ਹਵਾ ਰੁਕ ਜਾਂਦੀ ਹੈ, ਇਹ ਜੀਵ ਪਰਾਰਬੱਧ ਨੂੰ ਭੋਗ ਲੈਂਦਾ ਹੈ ਤੇ ਫਿਰ ਇਹ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ, ਦਾ ਰੂਪ ਹੀ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਪਰਮੇਸ਼ੁਰ ਵਿੱਚ ਦਾਸ ਹਨ ਤੇ ਦਾਸਾਂ ਦੇ ਵਿੱਚ ਪਰਮੇਸ਼ੁਰ ਹੈ। ਪੁੱਛਿਆ ਸਿੱਧਾ ਨੇ ਮਹਾਰਾਜ ਉਹਨਾਂ ਦਾਸਾਂ ਦੀ ਨਿਸ਼ਾਨੀ ਕੀ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਹੈ, ਜਿਹੜੇ ਪਰਮੇਸ਼ੁਰ ਵਿੱਚ ਅਭੇਦ ਹੋਏ ਹੋਏ ਨੇ। ਤੇ ਹਜ਼ੂਰ ਕਹਿੰਦੇ ਜਹ ਦੇਖਾ ਤੈ ਅਵਰ ਨਾ ਕੋਏ। ਉਹਨਾਂ ਦਾਸਾਂ ਦੀ ਹੀ ਸਿੱਧੋ ਇਹ ਨਿਸ਼ਾਨੀ ਹੈ, ਉਹ ਜਿੱਥੇ ਵੇਖਦੇ ਨੇ ਨਾ ਪਰਮੇਸ਼ੁਰ ਨੂੰ ਵੇਖਦੇ ਹਨ, ਉਸ ਪਰਮੇਸ਼ੁਰ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਵੇਖਦੇ।
ਗੁਰਮੁਖ ਭਗਤ ਸਹਿਜ ਕਰ ਪਾਈਐ।
ਹਜ਼ੂਰ ਕਹਿੰਦੇ ਨੇ ਸਹਿਜ ਤੇ ਭਗਤੀ ਇਹ ਸਰੀਰ ਘਰ ਦੇ ਅੰਦਰ ਗੁਰੂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ ਨਾ ਸੰਗਤ ਜੀ, ਉਹਨਾਂ ਨੂੰ ਸਹਿਜ ਅਤੇ ਭਗਤੀ ਸਰੀਰ ਘਰ ਵਿੱਚ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਸਰੀਰ ਦੇ ਅੰਦਰ ਸਹਿਜ ਵੀ ਹੈ, ਇਸ ਸਰੀਰ ਦੇ ਅੰਦਰ ਅੰਮ੍ਰਿਤ ਵੀ ਹੈ, ਇਸ ਸਰੀਰ ਦੇ ਅੰਦਰ ਭਗਤੀ ਵੀ ਹੈ, ਇਸ ਸਰੀਰ ਦੇ ਅੰਦਰ ਪਰਮੇਸ਼ੁਰ ਦਾ ਨਾਮ ਵੀ ਹੈ। ਪਰ ਉਹਨੂੰ ਪ੍ਰਗਟ ਕਰਨਾ ਗੁਰੂ ਦੇ ਉਪਦੇਸ਼ ਦੁਆਰਾ, ਜਦੋਂ ਆਪਾਂ ਗੁਰੂ ਦੇ ਉਪਦੇਸ਼ ਨੂੰ ਵਾਰ ਵਾਰ ਕਮਾਵਾਂਗੇ, ਵਾਰ ਵਾਰ ਜਪਾਂਗੇ, ਤੇ ਸੰਗਤ ਜੀ ਫਿਰ ਭਗਤੀ ਇਸੇ ਤਰ੍ਹਾਂ ਸਹਿਜ ਟਿਕਾਓ, ਗਿਆਨ ਸ਼ਾਂਤੀ ਇਹ ਸਰੀਰ ਘਰ ਵਿੱਚ ਪ੍ਰਾਪਤ ਹੁੰਦੇ ਹਨ।
ਬਿਨ ਗੁਰ ਭੇਟੇ ਮਰ ਆਈਐ ਜਾਈਐ।
ਗੁਰੂ ਦੇ ਮਿਲਾਪ ਤੋਂ ਬਗੈਰ ਜੀਵ ਜਨਮ ਲੈ ਕੇ ਆਉਂਦਾ ਹੈ ਅਤੇ ਮਰ ਕੇ ਚਲੇ ਜਾਂਦਾ ਹੈ। ਜੇ ਮਨੁੱਖ ਦੇਹੀ ਨੂੰ ਪ੍ਰਾਪਤ ਕਰਕੇ ਸੰਗਤ ਜੀ ਗੁਰੂ ਨਾਲ ਨਹੀਂ ਜੁੜਿਆ, ਗੁਰੂ ਧਾਰਨ ਨਹੀਂ ਕੀਤਾ, ਨਿਗੁਰਾ ਹੀ ਸੰਸਾਰ ਵਿੱਚ ਆਇਆ ਤੇ ਨਿਗੁਰਾ ਹੀ ਸੰਸਾਰ ਤੋਂ ਚਲੇ ਗਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਆਵਾਗਾਉਣ ਦੇ ਚੱਕਰ ਵਿੱਚ ਹੀ ਪਿਆ ਭਟਕਦਾ ਰਹਿੰਦਾ ਹੈ। ਕਿਸੇ ਕਵੀ ਨੇ ਜ਼ਿਕਰ ਕੀਤਾ ਹੈ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਜੇ ਗੁਰੂ ਦੀ ਲੋੜ ਹੋਵੇ ਤੇ ਗੁਰੂ ਫਿਰ ਇਹੋ ਜਿਹਾ ਹੋਵੇ ਜੈਸਾ ਸਤਿਗੁਰੂ ਕਲਗੀਧਰ ਪਾਤਸ਼ਾਹ ਹੈ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਸੰਗਤ ਜੀ ਖਾਲਸੇ ਦੀ ਸਾਜਨਾ ਕਰਕੇ ਤੇ ਆਪਣਾ ਰੂਪ ਬਖਸ਼ਿਸ਼ ਕੀਤਾ ਹੈ। ਇਸੇ ਕਰਕੇ ਹੀ ਖਾਲਸਾ ਕਹਿੰਦਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਹਾਂ। ਔਰ ਕਈ ਵਾਰ ਆਪਾਂ ਨਾਰਾ ਵੀ ਸੁਣਦੇ ਹਾਂ ਕਲਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਵੋ। ਲੋੜ ਹੈ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸ਼ਬਦ ਦਾ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੀਏ, ਫਿਰ ਅਸੀਂ ਵੀ ਸੰਗਤ ਜੀ ਪਰਮਾਨੀਕ ਹੋਵਾਂਗੇ, ਫਿਰ ਅਸੀਂ ਆਉਣ ਜਾਣ ਤੋਂ ਰਹਿਤ ਹੋ ਜਾਵਾਂਗੇ। ਪਰ ਜਿੰਨਾ ਚਿਰ ਅਸੀਂ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕਰਦੇ ਤੇ ਪੰਜਾਂ ਵੱਲੋਂ ਦਿੱਤੇ ਹੋਏ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਮੂਲ ਮੰਤਰ ਦਾ ਅਭਿਆਸ ਨਹੀਂ ਕਰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਚਿਰ ਤਾਂ ਭਾਈ ਜਨਮ ਲੈ ਕੇ ਆਵਾਂਗੇ ਤੇ ਮਰ ਕੇ ਸੰਸਾਰ ਤੋਂ ਚਲੇ ਜਾਵਾਂਗੇ।
ਰਹਾਉ
ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸੋ ਗੁਰ ਕਰੋ ਜੇ ਬਸਾ ਚ ਦ੍ਰਿੜਾਵੈ।
ਹਜ਼ੂਰ ਨੂੰ ਸਿੱਧਾ ਨੇ ਪੁੱਛਿਆ, ਮਹਾਰਾਜ ਗੁਰੂ ਕਿਸ ਨੂੰ ਧਾਰਨ ਕਰੀਏ, ਗੁਰੂ ਕਿਹੋ ਜਿਹਾ ਧਾਰਨ ਕਰੀਏ? ਤੇ ਹਜ਼ੂਰ ਕਹਿੰਦੇ ਨੇ, ਹੇ ਸਿੱਧੋ ਸੋ ਗੁਰ ਕਰੋ, ਉਹ ਗੁਰੂ ਧਾਰਨ ਕਰੋ ਜਿਹੜਾ ਉਸ ਸੱਚ ਦਾ ਸਰੂਪ ਹੋਵੇ। ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨ੍ਹਾਂ ਨੇ ਸਤ ਸਰੂਪ ਪਰਮੇਸ਼ਰ ਨੂੰ ਜਾਣ ਲਿਆ ਉਹਦਾ ਨਾਮ ਹੈ ਸਤਿਗੁਰੂ। ਤੇ ਹਜ਼ੂਰ ਕਹਿੰਦੇ ਨੇ ਸੋ ਗੁਰ ਕਰੋ, ਉਹ ਗੁਰੂ ਧਾਰਨ ਕਰੋ ਸਾਚ ਜੇ ਸਾਚ ਦ੍ਰਿੜਾਵੇ, ਜੇ ਜਿਹੜਾ ਸੱਚ ਨੂੰ ਦ੍ਰਿੜ ਕਰ ਦੇਵੇ, ਸਾਡੇ ਅੰਦਰ ਸੱਚ ਪਰਪਕ ਕਰ ਦੇਵੇ।
ਅਕਥ ਕਥਾਵੈ ਸ਼ਬਦ ਮਿਲਾਵੈ।
ਫਿਰ ਹਜ਼ੂਰ ਕਹਿੰਦੇ ਸਿੱਧੋ, ਜਿਹੜਾ ਅਕਥ ਦੀ ਕਥਾ ਸਾਡੇ ਤੋਂ ਕਰਵਾਵੇ। ਅਕਥ ਦੀ ਕਥਾ ਕਰਨੀ ਤਾਂ ਔਖੀ ਹੈ, ਪਰ ਹਜ਼ੂਰ ਨੇ ਜ਼ਿਕਰ ਕੀਤਾ ਜਿਨ੍ਹਾਂ ਤੇ ਸਤਿਗੁਰੂ ਬਖਸ਼ਿਸ਼ ਕਰਦਾ ਹੈ ਨਾ ਜੀ, ਤੇ ਉਹ ਫਿਰ ਤਿੰਨਾਂ ਲੋਕਾਂ ਦੀਆਂ ਬਾਤਾਂ ਕਰਦੇ ਨੇ। ਸੰਗਤ ਜੀ ਉਹ ਤਿੰਨਾਂ ਲੋਕਾਂ ਦੀਆਂ ਬਾਤਾਂ ਕਰਦੇ ਨੇ, ਅਕਥ ਦੀ ਕਥਾ ਸਰਵਣ ਕਰਵਾਉਂਦੇ ਨੇ। ਪਰ ਹਜ਼ੂਰ ਕਹਿੰਦੇ ਉਹ ਗੁਰੂ ਧਾਰਨ ਕਰੋ ਜਿਹੜਾ ਸੱਚ ਦ੍ਰਿੜ ਕਰਵਾਵੇ, ਅਕਥ ਦੀ ਕਥਾ ਕਰਵਾਵੇ ਅਤੇ ਸਾਡਾ ਉਸ ਸ਼ਬਦ ਬ੍ਰਹਮ ਦੇ ਨਾਲ ਮਿਲਾਪ ਕਰਵਾ ਦੇਵੇ।
ਹਰ ਕੇ ਲੋਗ ਅਵਰ ਨਹੀਂ ਕਾਰਾ।
ਸਿੱਧਾ ਨੇ ਪੁੱਛਿਆ, ਮਹਾਰਾਜ ਜਿਹੜੇ ਲੋਕ ਪਰਮੇਸ਼ਰ ਨਾਲ ਜੁੜੇ ਨੇ, ਕੀ ਉਹ ਹੋਰ ਵੀ ਕੋਈ ਕਾਰੋਬਾਰ ਕਰਦੇ ਨੇ? ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਸਿੱਧੋ, ਹਰ ਕੇ ਲੋਕ ਅਵਰ ਨਹੀਂ ਕਾਰਾ। ਜਿਹੜੇ ਹਰੀ ਦੇ ਲੋਕ ਨੇ ਨਾ, ਜਿਹੜੇ ਹਰੀ ਜਿਹੇ ਬਣ ਗਏ ਨੇ, ਉਹਨਾਂ ਨੂੰ ਹੋਰ ਕੋਈ ਕਾਰਾ ਕੰਮ ਚੰਗਾ ਨਹੀਂ ਲੱਗਦਾ। ਸੰਗਤ ਜੀ ਵੇਖੋ, ਇੱਕ ਦੁਨੀਆਦਾਰ ਬੰਦਾ ਜਿਹੜਾ 24 ਘੰਟੇ ਸੰਸਾਰ ਦੇ ਕਾਰੋ ਵਿਹਾਰ ਵਿੱਚ ਰੁੱਝਾ ਰਹਿੰਦਾ ਨਾ, ਉਹਨੂੰ ਪਰਮੇਸ਼ਰ ਦੀ ਭਗਤੀ ਕਰਨੀ, ਸਿਮਰਨ ਭਜਨ ਕਰਨਾ, ਗੁਰਬਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ। ਜੇ ਉਹਨੂੰ ਕੋਈ ਕਹੇ ਵੀ ਨਾ ਕਿ ਤੂੰ ਸਿਮਰਨ ਭਜਨ ਕਰਿਆ ਕਰ, ਬਾਣੀ ਪੜ੍ਹਿਆ ਕਰ, ਤੇ ਉਹ ਕਹੇਗਾ ਵੀ ਮੈਂ ਵਿਹਲਾ ਥੋੜਾ ਵਾਂ, ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇ। ਤੇ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਭਜਨ ਦੀ, ਸੰਗਤ ਜੀ ਵਾਹਿਗੁਰੂ ਦੀ ਬਾਣੀ ਪੜ੍ਹਨ ਦਾ ਸੰਸਕਾਰ ਪ੍ਰਤੱਖ ਹੋ ਗਿਆ ਨਾ, ਹਜ਼ੂਰ ਕਹਿੰਦੇ ਫਿਰ ਉਹਨਾਂ ਨੂੰ ਹੋਰ ਜਿਹੜੀਆਂ ਦੁਨਿਆਵੀ ਕਾਰੋਬਾਰ ਨੇ ਨਾ, ਉਹ ਚੰਗੇ ਨਹੀਂ ਲੱਗਦੇ। ਫਿਰ ਉਹ ਕਰਦੇ ਕੀ ਨੇ? ਹਜ਼ੂਰ ਕਹਿੰਦੇ ਆਪਣੀ ਉਪਜੀਵਿਕਾ ਵਾਸਤੇ, ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ, ਨਾਲ ਕਾਰੋਬਾਰ ਵੀ ਕਰਦੇ ਨੇ ਪਰ ਨਾਲ ਨਾਲ ਸਿਮਰਨ ਭਜਨ ਵੀ ਕਰਦੇ ਨੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹਨਾਂ ਦਾ ਚਿੱਤ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦੇ ਹਨ। ਹੱਥ ਕਾਰ ਵੱਲੇ ਤੇ ਚਿੱਤ ਯਾਰ ਵੱਲੇ, ਹੱਥਾਂ ਨਾਲ ਕਾਰੋਬਾਰ ਕਰਦੇ ਨੇ, ਚਿੱਤ ਵਾਹਿਗੁਰੂ ਨਾਲ ਜੋੜ ਕੇ ਰੱਖਦੇ। ਪਰ ਹਜ਼ੂਰ ਕਹਿੰਦੇ ਹਰ ਕੇ ਲੋਕ, ਜਿਹੜੇ ਹਰੀ ਦੇ ਲੋਕ ਪਰਮੇਸ਼ਰ ਦੇ ਪਿਆਰੇ ਨੇ ਨਾ, ਅਵਰ ਨਹੀਂ ਕਾਰਾ, ਉਹ ਹੋਰ ਕਿਸੇ ਪ੍ਰਕਾਰ ਦੀ ਕੋਈ ਕਾਰ ਆਦਿਕ ਨਹੀਂ ਕਰਦੇ, ਉਹ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਹੀ ਕਾਰ ਕਰਦੇ ਨੇ। ਸੰਗਤ ਜੀ, ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਨਾ, ਬੇਅੰਤ ਹੀ ਐਸੇ ਗੁਰਸਿੱਖਾਂ ਦੀਆਂ ਘਟਨਾਵਾਂ ਮਿਲਦੀਆਂ ਨੇ ਜਿਹੜੇ ਪਹਿਲਾਂ ਫੌਜ ਦੇ ਵਿੱਚ ਨੌਕਰੀ ਕਰਦੇ ਸਨ, ਜਿਵੇਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਫੌਜ ਦੇ ਵਿੱਚ ਭਰਤੀ ਹੋਏ, ਫੌਜ ਦੀ ਡਿਊਟੀ ਕਰ ਰਹੇ ਸੀ ਪਰ ਨਾਲ ਨਾਲ ਸਿਮਰਨ ਭਜਨ ਵੀ ਕਰਦੇ ਸਨ। ਔਰ ਇੱਕ ਦਿਨ ਆਪ ਜੀ ਸਿਮਰਨ ਦੇ ਵਿੱਚ ਐਸੇ ਲਿਵਲੀਨ ਹੋਏ, ਡਿਊਟੀ ਤੇ ਜਾਣਾ ਭੁੱਲ ਗਏ। ਕਲਗੀਧਰ ਪਾਤਸ਼ਾਹ ਜੀ ਨੇ ਆਪ ਆ ਕੇ ਉਹਨਾਂ ਦੀ ਥਾਂ ਮੈਂ ਡਿਊਟੀ ਕੀਤੀ। ਸੰਗਤ ਜੀ, ਜਦੋਂ ਆਪ ਜੀ ਸਮਾਧੀ ਤੋਂ ਉਥਾਨ ਹੋਏ, ਵੇਖਿਆ ਵੀ ਮੇਰੀ ਡਿਊਟੀ ਦਾ ਸਮਾਂ ਲੰਘ ਗਿਆ, ਉਸ ਵੇਲੇ ਆਪ ਜਾ ਕੇ ਆਪਣੇ ਅਫਸਰ ਦੇ ਸਾਹਮਣੇ ਪੇਸ਼ ਹੋਏ, ਕਹਿਣ ਲੱਗੇ ਮੈਂ ਅੱਜ ਡਿਊਟੀ ਤੇ ਨਹੀਂ ਹਾਜ਼ਰ ਹੋ ਸਕਿਆ। ਜਦੋਂ ਅਫਸਰ ਨੇ ਇਹ ਗੱਲ ਸੁਣੀ ਤੇ ਹੈਰਾਨ ਹੋਇਆ, ਪੁੱਛਿਆ ਪਈ ਅੱਜ ਕਰਮ ਸਿੰਘ ਡਿਊਟੀ ਤੇ ਨਹੀਂ ਸੀ ਆਇਆ? ਦੱਸਣ ਵਾਲਿਆਂ ਨੇ ਦੱਸਿਆ ਜੀ ਇਹ ਡਿਊਟੀ ਕਰਕੇ ਗਏ ਨੇ। ਹੈਰਾਨ ਹੋ ਗਏ ਤੇ ਉਸੇ ਵੇਲੇ ਹੀ ਅਸਤੀਫਾ ਲਿਖ ਕੇ ਦੇ ਦਿੱਤਾ, ਕਹਿਣ ਲੱਗੇ ਜਿਸ ਨੇ ਮੇਰੀ ਡਿਊਟੀ ਕੀਤੀ ਹੈ ਨਾ, ਜਿਹੜਾ ਮੇਰਾ ਕੰਮ ਕਰਕੇ ਗਿਆ ਏ, ਹੁਣ ਮੈਂ ਉਹਦਾ ਹੀ ਕੰਮ ਕਰਾਂਗਾ, ਹੁਣ ਮੈਂ ਤੁਹਾਡਾ ਕੰਮ ਨਹੀਂ ਕਰਨਾ। ਹਰ ਕੇ ਲੋਕ ਅਵਰ ਨਹੀਂ ਕਾਰਾ, ਜਿਹੜੇ ਹਰੀ ਪਰਮੇਸ਼ਰ ਦੇ ਲੋਕ ਨੇ ਨਾ ਜੀ, ਸਿਮਰਨ ਭਜਨ ਕਰਨ ਵਾਲੇ, ਉਹ ਹੋਰ ਕਿਸੇ ਦਾ ਕੰਮ ਨਹੀਂ ਕਰਦੇ।
ਸੱਚ ਠਾਕੁਰ ਸੱਚ ਪਿਆਰਾ,
ਹਜ਼ੂਰ ਕਹਿੰਦੇ ਜੋ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹ ਤਾਂ ਉਹ ਸੱਚੇ ਨਾਲ ਹੀ ਪਿਆਰ ਕਰਦੇ ਹਨ।
ਤਨ ਮਹਿ ਮਨੁਆ ਮਨ ਮਹਿ ਸਾਚਾ,
ਸੰਗਤ ਜੀ ਸਰੀਰ ਦੇ ਵਿੱਚ ਮਨ ਹੈ ਤੇ ਮਨ ਦੇ ਵਿੱਚ ਪ੍ਰਤੀਕ ਹੈ, ਭਾਵ ਮਨ ਵਿੱਚ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਮਿਲਿਆ ਹੋਇਆ ਹੈ।
ਸੋ ਸਾਚਾ ਮਿਲ ਸਾਚੇ ਰਾਚਾ,
ਹਜ਼ੂਰ ਕਹਿੰਦੇ ਨੇ ਉਹ ਸੱਚਾ ਜੋ ਸੱਚ ਸਰੂਪ ਹੈ, ਸਦੀਵ ਕਾਲ ਰਹਿਣ ਵਾਲਾ ਹੈ, ਉਹਦੇ ਨਾਲ ਸਿਮਰਨ ਭਜਨ ਕਰਨ ਵਾਲੇ ਮਿਲ ਕਰਕੇ ਤਦਾਕਾਰ ਹੋਏ ਹਨ।
ਸੇਵਕ ਪ੍ਰਭ ਕੈ ਲਾਗੈ ਪਾਏ,
ਹਜ਼ੂਰ ਕਹਿੰਦੇ ਸੇਵਕ ਪ੍ਰਭੂ ਦੇ ਚਰਨੀ ਲੱਗੇ ਹੋਏ ਹਨ।
ਸਤਿਗੁਰ ਪੂਰਾ ਮਿਲੈ ਮਿਲਾਏ,
ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ, ਸਤਿਗੁਰੂ ਪੂਰਾ ਹੀ ਸੰਗਤ ਜੀ ਉਹਨਾਂ ਪੁਰਖਾਂ ਨੂੰ, ਉਹਨਾਂ ਬੰਦਿਆਂ ਨੂੰ ਉਸ ਵਾਹਿਗੁਰੂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ।
ਆਪ ਦਿਖਾਵੇ ਆਪੇ ਦੇਖੈ,
ਹਜ਼ੂਰ ਕਹਿੰਦੇ ਗੁਰੂ ਆਪ ਪ੍ਰਭੂ ਦੇ ਸਰੂਪ ਨੂੰ ਦਿਖਾਉਂਦਾ ਹੈ ਅਤੇ ਆਪ ਪ੍ਰਭੂ ਦੇ ਸਰੂਪ ਨੂੰ ਦੇਖਦਾ ਹੈ ਅਥਵਾ ਉਹ ਪਰਮੇਸ਼ਰ ਆਪ ਹੀ ਜੀਵਾਂ ਨੂੰ ਇਹ ਸੰਸਾਰ ਵਿਖਾਉਂਦਾ ਹੈ ਤੇ ਆਪ ਹੀ ਜੀਵਾਂ ਨੂੰ ਦੇਖਦਾ ਹੈ ਇਹਨਾਂ ਦੀ ਪਰਵਰਿਸ਼ ਕਰਦਾ
ਹੱਠ ਨਾ ਭਤੀਜੈ ਨਾ ਬਹੁ ਭੇਖੈ
ਸੰਗਤ ਜੀ ਉਹ ਪਰਮੇਸ਼ਰ ਹੱਠ ਕਰਕੇ ਨਹੀਂ ਭਤੀਜਦਾ ਜਿਵੇਂ ਕਈ ਵਾਰ ਬੱਚੇ ਹੱਠ ਕਰਦੇ ਨੇ ਨਾ ਹੱਠ ਕਰਕੇ ਉਹ ਕਹਿੰਦੇ ਵੀ ਮੈਂ ਇਹ ਚੀਜ਼ ਲੈਣੀ ਹੈ ਤੇ ਕਈ ਵਾਰ ਉਹਨਾਂ ਦੇ ਮਾਤਾ ਪਿਤਾ ਉਹ ਬੱਚੇ ਤੇ ਭਤੀਜਦੇ ਨਹੀਂ ਪ੍ਰਸੰਨ ਨਹੀਂ ਹੁੰਦੇ ਹੁਣ ਕਈ ਵਾਰ ਉਹ ਬੱਚੇ ਨੂੰ ਵਸਤੂ ਲੈ ਕੇ ਵੀ ਨਹੀਂ ਦਿੰਦੇ ਭਾਵੇਂ ਉਹ ਬੱਚਾ ਰੋਂਦਾ ਵੀ ਹੈ ਵੀ ਮੈਂ ਇਹ ਚੀਜ਼ ਲੈਣੀ ਹੈ ਉਹ ਬਾਹੋਂ ਫੜਦੇ ਦੋ ਮਾਰਦੇ ਆ ਨਾਲ ਖਿੱਚ ਕੇ ਲੈ ਆਉਂਦੇ ਆ ਨਹੀਂ ਲੈ ਕੇ ਦਿੰਦੇ ਨਹੀਂ ਭਤੀਜਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਹੱਠ ਕਰਦੇ ਨੇ ਨਾ ਉਹਨਾਂ ਦੇ ਉੱਤੇ ਵੀ ਪਰਮੇਸ਼ਰ ਭਤੀਜਦਾ ਨਹੀਂ ਤੇ ਜਿਹੜੇ ਬਹੁਤੇ ਭੇਖ ਧਾਰਨ ਕਰਦੇ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭੇਖਾ ਧਾਰੀਆਂ ਦੇ ਉੱਤੇ ਵੀ ਉਹ ਪਰਮੇਸ਼ਰ ਭਤੀਜਦਾ ਨਹੀਂ
ਕਾੜ ਭਾਂਡੇ ਜਿਨ ਅੰਮ੍ਰਿਤ ਪਾਇਆ
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਰੀਰਾਂ ਰੂਪੀ ਭਾਂਡੇ ਘੜਕੇ ਇਹਨਾਂ ਸਰੀਰਾਂ ਰੂਪੀ ਭਾਂਡਿਆਂ ਦੇ ਵਿੱਚ ਅੰਮ੍ਰਿਤ ਪਾਇਆ ਹੈ
ਪ੍ਰੇਮ ਭਗਤ ਪ੍ਰਭ ਮਨ ਪਤੀਆਇਆ
ਸੰਗਤ ਜੀ ਉਸ ਪ੍ਰਭੂ ਦਾ ਮਨ ਪ੍ਰੇਮਾ ਭਗਤੀ ਤੇ ਭਤੀਜਦਾ ਹੈ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਜਿਹੜੇ ਇੱਕ ਦੂਜੇ ਨਾਲ ਪ੍ਰੇਮ ਕਰਦੇ ਨੇ ਪਿਆਰ ਕਰਦੇ ਨੇ ਪਿਆਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਸੱਚਾ ਸੁੱਚਾ ਪਿਆਰ ਹੈ ਇੱਕ ਮੈਲਾ ਪਿਆਰ ਹੁੰਦਾ ਹੈ ਸੰਗਤ ਜੀ ਸੱਚਾ ਸੁੱਚਾ ਜਿਹੜੇ ਪਿਆਰ ਕਰਨਾ ਨਾ ਜੀਵਾਂ ਨੂੰ ਵੀ ਪ੍ਰਭੂ ਦੇ ਰੂਪ ਹਨ ਹਰੇਕ ਦੇ ਅੰਦਰ ਪਰਮੇਸ਼ਰ ਨੂੰ ਜਾਣ ਕੇ ਉਹਨਾਂ ਨਾਲ ਪ੍ਰੇਮ ਕਰਨਾ ਪਰ ਕਈ ਵਾਰ ਅਸੀਂ ਕਿਸੇ ਦਾ ਰੂਪ ਵੇਖ ਕੇ ਉਹਦੇ ਨਾਲ ਪਿਆਰ ਕਰਨਾ ਜਾਂ ਕਿਸੇ ਕੋਲ ਧਨ ਪਦਾਰਥ ਵੇਖ ਕੇ ਉਹਦੇ ਨਾਲ ਪਿਆਰ ਕਰਨਾ ਵੀ ਅਸੀਂ ਧਨ ਪਦਾਰਥ ਇਹਦੇ ਤੋਂ ਠੱਗਾਂਗੇ ਖੋਵਾਂਗੇ ਇਹ ਜਿਹੜਾ ਨਾ ਇਹ ਮੈਲਾ ਪਿਆਰ ਹੈ ਇਹਦੇ ਤੇ ਵੀ ਪਰਮੇਸ਼ਰ ਨਹੀਂ ਭਤੀਜਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਾਂ ਹੱਠ ਕਰਕੇ ਉਹ ਪ੍ਰਸੰਨ ਹੁੰਦਾ ਹੈ ਨਾ ਭੇਖਾਂ ਕਰਕੇ ਹੀ ਤੇ ਸੰਗਤ ਜੀ ਉਹ ਪਰਮੇਸ਼ਰ ਜਿਹਨੇ ਇਹ ਸਰੀਰਾਂ ਰੂਪੀ ਸੋ ਘੜਿਆਂ ਨੂੰ ਘੜ ਕੇ ਇਹਨਾਂ ਦੇ ਵਿੱਚ ਨਾਮ ਅੰਮ੍ਰਿਤ ਪਾਇਆ ਹੋਇਆ ਹੈ ਉਹ ਪਰਮੇਸ਼ਰ ਦਾ ਮਨ ਤਾਂ ਪ੍ਰੇਮਾ ਭਗਤੀ ਤੇ ਭਤੀਜਦਾ ਹੈ ਜਿਹੜੇ ਸੱਚੀ ਸੁੱਚੀ ਪ੍ਰੇਮਾ ਭਗਤੀ ਕਰਦੇ ਹਨ ਉਹਨਾਂ ਤੇ ਪ੍ਰਸੰਨ ਹੁੰਦਾ ਹੈ
ਪੜ ਪੜ ਭੂਲੇ ਚੋਟਾਂ ਖਾਹੇ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੈ ਸਿੱਧੋ ਜਿਹੜੇ ਬਹੁਤੇ ਪੜ ਜਾਂਦੇ ਨੇ ਨਾ ਜਿਹੜੇ ਬਹੁਤੀ ਪੜ੍ਹਾਈ ਕਰ ਲੈਂਦੇ ਨੇ ਉਹ ਫਿਰ ਆਪਣੀ ਮੱਤ ਨੂੰ ਅੱਗੇ ਰੱਖਦੇ ਨੇ ਵੀ ਮੇਰੇ ਨਾਲ ਹੋਰ ਕੌਣ ਸਿਆਣਾ ਹੈ ਮੇਰੇ ਨਾਲ ਹੋਰ ਕੌਣ ਚਤਰ ਹੈ ਮੈਂ ਸਾਰਿਆਂ ਨਾਲੋਂ ਵੱਧ ਗੱਲਾਂ ਕਰਨ ਵਾਲਾ ਸਾਰਿਆਂ ਨਾਲੋਂ ਵੱਧ ਸਿਆਣੀਆਂ ਗੱਲਾਂ ਕਰਦਾ ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੜ ਪੜ ਕੇ ਭੁੱਲ ਜਾਂਦੇ ਨੇ ਕਿਹਨੂੰ ਪਰਮੇਸ਼ਰ ਨੂੰ ਸੰਗਤ ਜੀ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਫਿਰ ਉਹ ਆਪਣੀਆਂ ਭੁੱਲਾਂ ਕਰਕੇ ਤੇ ਚੋਟਾਂ ਖਾਂਦੇ ਨੇ ਜਮਾਂ ਦੀਆਂ ਆਵਾਗਾਉਣ ਦੀਆਂ ਇਸੇ ਕਰਕੇ ਹਜ਼ੂਰ ਨੇ ਕੜੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਜੇ ਤਾਂ ਪੜ੍ਹਿਆ ਤੇ ਤਾਂ ਕੱਢਿਆ ਜਿੰਨਾ ਬੰਦਾ ਬਹੁਤਾ ਪੜ੍ਹ ਜਾਂਦਾ ਹੈ ਨਾ ਉਨਾ ਹੀ ਉਹ ਕੱਢਿਆ ਬੇ ਸਵਾਦਲਾ ਹੋ ਜਾਂਦਾ ਹੈ ਦੁੱਧ ਬਹੁਤਾ ਕੱਢ ਜਾਵੇ ਨਾ ਤੇ ਉਹਦੇ ਵਿੱਚ ਕੜਤਨ ਪੈਦਾ ਹੋ ਜਾਂਦੀ ਹੈ ਜਦੋਂ ਉਹ ਦੁੱਧ ਕੱਢ ਜਾਵੇ ਬਹੁਤਾ ਉਹਦੇ ਵਿੱਚ ਕੌੜਾਪਣ ਪੈਦਾ ਹੋ ਜਾਂਦਾ ਫਿਰ ਉਹਨੂੰ ਕੋਈ ਪਸੰਦ ਨਹੀਂ ਕਰਦਾ ਫਿਰ ਕਈ ਵਾਰ ਪਰ ਘਰ ਵਾਲੇ ਕਹਿ ਦਿੰਦੇ ਵੀ ਇਹਨੂੰ ਡੋਲ ਦਿਓ, ਇਹਦਾ ਆਪਾਂ ਹੁਣ ਕੀ ਕਰਨਾ। ਐਸਾ ਹੀ ਸੰਗਤ ਜੀ ਜਿਹੜੇ ਬਹੁਤੇ ਪੜ ਜਾਂਦੇ ਨੇ ਨਾ, ਉਹ ਫਿਰ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਜਿਹੜਾ ਬਹੁਤਾ ਪੜ ਕੇ ਵਿਦਵਤਾ ਪ੍ਰਾਪਤ ਕਰ ਲੈਂਦੇ ਨੇ, ਉਹ ਆਪਣੇ ਵੱਡ ਪੁਰਖਿਆਂ ਦੀਆਂ ਯਾਦਾਂ ਨੂੰ, ਆਪਣੇ ਵੱਡ ਪੁਰਖਿਆਂ ਦੇ ਬਚਨਾਂ ਨੂੰ ਭੁੱਲ ਜਾਂਦੇ ਨੇ। ਜਿਵੇਂ ਅਸੀਂ ਅਰਦਾਸ ਵਿੱਚ ਬੋਲਦੇ ਹਾਂ ਖਾਲਸੇ ਜੀ ਕੇ ਬੋਲ ਬਾਲੇ, ਅੱਜ ਅਸੀਂ ਖਾਲਸੇ ਜੀ ਦੇ ਬੋਲ ਬਾਲੇ ਛੱਡੀ ਜਾਂਦੇ ਹਾਂ। ਸੰਗਤ ਜੀ, ਖਾਲਸੇ ਦਾ ਬੋਲ ਬਾਲਾ ਸੀ ਜਲ ਛਕਣਾ, ਜਲ ਛਕਾਉਣਾ। ਅੱਜ ਅਸੀਂ ਵਾਰ ਵਾਰ ਉਹਨੂੰ ਪਾਣੀ 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 ਕਹੀ ਜਾਂਦੇ ਹਾਂ। ਖਾਲਸੇ ਦਾ ਬੋਲ ਬਾਲਾ ਸੀ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕਾਉਣਾ। ਅੱਜ ਅਸੀਂ ਕਹਿੰਦੇ ਰੋਟੀ ਖਾਣੀ ਆ। ਇਹ ਖਾਲਸੇ ਦੇ ਬੋਲ ਬਾਲੇ ਵੀ ਅਸੀਂ ਛੱਡੀ ਜਾਂਦੇ ਹਾਂ। ਪੜ ਪੜ ਭੁੱਲੇ ਚੋਟਾ ਖਾਹੇ, ਪੜ ਪੜ ਕੇ ਬੰਦਾ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ, ਸਿਮਰਨ ਭਜਨ ਨਹੀਂ ਕਰਦਾ। ਫਿਰ ਉਹ ਕੇਵਲ ਕਿਤਾਬੀ ਕੀੜਾ ਬਣ ਜਾਂਦਾ। ਸੰਗਤ ਜੀ, ਕਿਤਾਬਾਂ ਹੀ ਪੜ੍ਹਨ ਵਿੱਚ ਲੱਗਾ ਰਹਿੰਦਾ ਅੱਠੇ ਪੈਰ, ਵੀ ਇਸ ਕਿਤਾਬ ਵਿੱਚੋਂ ਮੈਨੂੰ ਆਹ ਕੁਛ ਮਿਲਿਆ, ਇਹਦੇ ਵਿੱਚੋਂ ਮੈਨੂੰ ਆਹ ਕੁਛ ਮਿਲਿਆ। ਉਹਨੂੰ ਕਹਿੰਦੇ ਨੇ ਕਿਤਾਬੀ ਕੀੜਾ। ਕਿਤਾਬਾਂ ਪੜ੍ਹੀ ਜਾਣੀਆਂ ਤੇ ਪੜ੍ਹ ਪੜ੍ਹ ਕੇ ਪਰਮੇਸ਼ਰ ਨੂੰ ਵਿਸਾਰ ਦੇਣਾ, ਨਾ ਸਿਮਰਨ ਭਜਨ ਕਰਨਾ, ਨਾ ਬਾਣੀ ਪੜ੍ਹਨੀ, ਨਾ ਵਾਹਿਗੁਰੂ ਨੂੰ ਚੇਤੇ ਕਰਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਉਂ ਭੁੱਲ ਜਾਂਦੇ ਨੇ ਵਾਹਿਗੁਰੂ ਨੂੰ, ਉਹ ਫਿਰ ਜਮਾਂ ਦੀਆਂ ਚੋਟਾਂ ਖਾਂਦੇ ਹਨ।
ਬਹੁਤ ਸਿਆਣਪ ਆਵਹਿ ਜਾਹੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਸਿੱਧੂ, ਜਿਹੜੇ ਬਹੁਤੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਨਾ, ਉਹ ਤਾਂ ਆਉਣ ਜਾਣ ਦੇ ਚੱਕਰ ਵਿੱਚ ਪੈ ਜਾਂਦੇ ਹਨ, ਉਹ ਆਉਂਦੇ ਜਾਂਦੇ ਰਹਿੰਦੇ ਹਨ।
ਨਾਮ ਜਪੈ ਪਉ ਭੋਜਨ ਖਾਏ।
ਪੁੱਛਿਆ ਹਜ਼ੂਰ, ਜਿਹੜੇ ਪ੍ਰਭੂ ਦੀ ਪ੍ਰੇਮਾ ਭਗਤੀ ਕਰਦੇ ਨੇ ਉਹਨਾਂ ਦੀ ਅਵਸਥਾ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸਿੱਧੂ, ਉਹ ਨਾਮ ਜਪਦੇ ਹਨ ਅਤੇ ਭਾਉ ਦਾ ਭੋਜਨ ਖਾਂਦੇ ਹਨ। ਨਾਮ ਜਪਦੇ ਨੇ ਤੇ ਪਰਮੇਸ਼ਰ ਦੇ ਭਾਉ ਵਿੱਚ ਰਹਿੰਦੇ ਨੇ। ਪਰਮੇਸ਼ਰ ਦਾ ਡਰ ਅੱਠੇ ਪੈਰ ਆਪਣੇ ਮਨ ਵਿੱਚ ਰੱਖਦੇ ਹਨ, ਇਹ ਉਹ ਭੋਜਨ ਕਰਦੇ ਹਨ।
ਗੁਰਮੁਖ ਸੇਵਕ ਰਹੇ ਸਮਾਏ।
ਗੁਰਮੁਖ ਸੇਵਕ ਜਿਹੜੇ ਨੇ ਨਾ, ਉਹ ਪਰਮੇਸ਼ਰ ਵਿੱਚ ਸਦਾ ਹੀ ਤਦਾਕਾਰ ਰਹਿੰਦੇ ਹਨ।
ਪੂਜ ਸਿਲਾ ਤੀਰਥ ਬਨ ਵਾਸਾ।
ਹਜ਼ੂਰ ਕਹਿੰਦੇ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ, ਤੀਰਥਾਂ ਦੀ ਯਾਤਰਾ, ਤੀਰਥਾਂ ਦਾ ਭਰਮਣ ਕਰਦੇ ਨੇ ਅਥਵਾ ਜੰਗਲ ਦੇ ਵਿੱਚ ਨਿਵਾਸ ਕਰਦੇ ਹਨ।
ਭਰਮਤ ਡੋਲਤ ਭਏ ਉਦਾਸਾ।
ਜਿਹੜੇ ਭਰਮਦੇ ਫਿਰਦੇ ਨੇ, ਡੋਲਦੇ ਫਿਰਦੇ ਨੇ, ਉਦਾਸ ਹੋਏ ਫਿਰਦੇ ਨੇ ਸੰਸਾਰ ਵੱਲੋਂ।
ਮਨ ਮੈਲੈ ਸੁੱਚਾ ਕਿਉਂ ਹੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਪੱਥਰਾਂ ਦੀ ਪੂਜਾ ਕੀਤੀ, ਪੱਥਰਾਂ ਦੀ ਪੂਜਾ ਕਰਕੇ ਜੇ ਮਨ ਪਵਿੱਤਰ ਨਹੀਂ ਹੋਇਆ ਤੇ ਫਿਰ ਉਹਦਾ ਪਾਰ ਉਤਾਰਾ ਕਿਵੇਂ ਹੋਵੇਗਾ? ਤੀਰਥ ਯਾਤਰਾ ਕਰ ਲਈ, ਤੀਰਥਾਂ ਤੇ ਜਾ ਕੇ ਵੀ ਜੇ ਮਨ ਪਵਿੱਤਰ ਨਹੀਂ ਹੋਇਆ ਤੇ ਪਾਰ ਉਤਾਰਾ ਨਹੀਂ ਹੋਣਾ। ਸੰਗਤ ਜੀ, ਜੈਸੇ ਤੀਰਥਾਂ ਤੇ ਜਾ ਕੇ ਵੀ, ਗੁਰੂ ਘਰ ਵਿੱਚ ਆ ਕੇ ਵੀ ਇੱਕ ਦੂਜੇ ਦੇ ਔਗਣ ਹੀ ਤੱਕਦੇ ਰਹੇ ਵੀ ਫਲਾਣਾ ਇਉਂ ਕਰਦਾ ਹੈ, ਫਲਾਣਾ ਇਉਂ ਕਰਦਾ ਹੈ, ਤੇ ਫਿਰ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ? ਫਿਰ ਪਾਰ ਉਤਾਰਾ ਨਹੀਂ ਹੋਵੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਜੰਗਲ ਦਾ ਵਾਸੀ ਵੀ ਬਣ ਗਿਆ, ਜੇ ਮਨ ਪਵਿੱਤਰ ਨਹੀਂ ਹੋਇਆ ਤੇ ਫਿਰ ਕਿਵੇਂ ਉਹਦਾ ਪਾਰ ਉਤਾਰਾ ਹੋਵੇਗਾ? ਜੇ ਤੀਰਥਾਂ ਦਾ ਭਰਮਣ ਕਰਦਾ ਰਿਹਾ, ਉਦਾਸੀ ਧਾਰਨ ਕਰ ਲਈ, ਮਨ ਮੈਲਾ ਹੈ, ਮਨ ਦੀ ਪਵਿੱਤਰਤਾ ਹੀ ਨਹੀਂ ਹੋਈ, ਤੇ ਫਿਰ ਉਹਦਾ ਪਾਰ ਉਤਾਰਾ ਕਿਵੇਂ ਹੋਵੇਗਾ?
ਸੱਚ ਮਿਲੈ ਪਾਵੈ ਪਤ ਸੋਏ।
ਜਿਹੜਾ ਸੱਚੇ ਵਾਹਿਗੁਰੂ ਨਾਲ ਮਿਲਦਾ ਹੈ, ਸੰਗਤ ਜੀ ਉਹ ਲੋਕ ਪਰਲੋਕ ਵਿੱਚ ਇੱਜ਼ਤ ਆਬਰੂ ਪ੍ਰਾਪਤ ਕਰਦਾ ਹੈ।
ਆਚਾਰਾ ਵਿਚਾਰ ਸਰੀਰ
ਜਿਨ੍ਹਾਂ ਦੇ ਸਰੀਰ ਦਾ ਆਚਾਰਾ ਸੰਗਤ ਜੀ ਆਚਾਰ ਚੰਗਾ ਹੈ। ਆਚਾਰਾ ਦਾ ਅਰਥ ਕੰਮ ਵੀ ਹੈ, ਜਿਹੜੇ ਸਰੀਰ ਕਰਕੇ ਚੰਗੇ ਕਰਮ ਕਰਦੇ ਨੇ, ਚੰਗਿਆਈਆਂ ਕਰਦੇ ਨੇ, ਵਾਹਿਗੁਰੂ ਦੀ ਵਿਚਾਰ ਕਰਦੇ ਹਨ।
ਆਦ ਜੁਗਾਦ ਸਹਿਜ ਮਨ ਧੀਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਆਦ ਜੁਗਾਦ ਸਦੀਵ ਸਮੇਂ ਅੰਦਰ ਉਹਨਾਂ ਨੂੰ ਸਹਿਜ ਟਿਕਾਓ ਤੇ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ।
ਪਲ ਪੰਕਜ ਮੈਂ ਕੋਟ ਉਧਾਰੇ,
ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਕੋਲ ਇੰਨੀ ਅਗੰਮੀ ਤਾਕਤ ਪ੍ਰਾਪਤ ਹੋ ਜਾਂਦੀ ਹੈ, ਉਹ ਪਲ ਪੰਕਜ ਵਿੱਚ ਕਰੋੜਾਂ ਦਾ ਉਧਾਰ ਕਰਦੇ ਹਨ। ਸੰਗਤ ਜੀ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾਲ ਜਗ ਲੰਘਣ ਹਾਰਾ। ਪੰਕਜ ਨਾਮ ਚਿੱਕੜ ਦਾ ਵੀ ਹੈ ਤੇ ਪੰਕਜ ਨਾਮ ਕਮਲ ਦੇ ਫੁੱਲ ਦਾ ਵੀ ਹੈ ਜੋ ਚਿੱਕੜ ਦੇ ਵਿੱਚ ਪੈਦਾ ਹੁੰਦਾ ਹੈ। ਔਰ ਹਜ਼ੂਰ ਕਹਿੰਦੇ ਨੇ ਜਿਹੜੇ ਪ੍ਰਭੂ ਦੇ ਚਰਨ ਕਮਲਾਂ ਨਾਲ ਜੁੜ ਜਾਂਦੇ ਨੇ ਨਾ, ਉਹ ਪਲ ਦੇ ਵਿੱਚ ਹੀ ਕਰੋੜਾਂ ਦਾ ਉਧਾਰ ਕਰਦੇ ਨੇ, ਪਾਰ ਉਤਾਰਾ ਕਰਦੇ ਹਨ।
ਕਾਲ ਕਿਰਪਾ ਗੁਰ ਮੇਲ ਪਿਆਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਸਿੱਧੋ ਇਸ ਤਰ੍ਹਾਂ ਬੇਨਤੀ ਕਰਿਆ ਕਰੋ, ਹੇ ਪਿਆਰੇ ਜੀ ਕਿਰਪਾ ਕਰਕੇ ਸਾਡਾ ਗੁਰੂ ਨਾਲ ਮਿਲਾਪ ਕਰਵਾ ਦਿਓ।
ਕਿਸ ਆਗੈ ਪ੍ਰਭ ਤੁਧ ਸਾਲਾਹੀ,
ਹੇ ਪ੍ਰਭੂ ਤੁਹਾਡੀ ਉਪਮਾ ਕਿਹਦੇ ਅੱਗੇ ਕਰਾਂ,
ਤੁਧ ਬਿਨ ਦੂਜਾ ਮੈਂ ਕੋ ਨਾਹੀ।
ਸੱਚੇ ਪਾਤਸ਼ਾਹ ਜੀ ਤੁਹਾਡੀ ਤਸ਼ਰੀਹ ਕਿਹਨੂੰ ਦੇਵਾਂ, ਤੁਹਾਡੇ ਵਰਗਾ ਤੇ ਕੋਈ ਹੈ ਹੀ ਨਹੀਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿਹਦੇ ਵਰਗਾ ਦੱਸੀਏ ਵੀ ਉਹ ਪਰਮੇਸ਼ਰ ਇਸ ਤਰ੍ਹਾਂ ਦਾ ਹੈ। ਹਜ਼ੂਰ ਕਹਿੰਦੇ ਨੇ ਤੇਰੀ ਉਪਮਾ ਤੁਹਾਡੇ ਤੋਂ ਬਗੈਰ ਮੈਂ ਕਿਹਦੇ ਅੱਗੇ ਕਰਾਂ, ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ।
ਜਿਉਂ ਤੁਧ ਭਾਵੈ ਤਿਉਂ ਰਾਖਰ ਜਾਏ,
ਹਜ਼ੂਰ ਕਹਿੰਦੇ ਹੇ ਪ੍ਰਭੂ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤਿਵੇਂ ਆਪਣੀ ਰਜਾ ਵਿੱਚ ਰੱਖਣਾ ਕਰੋ।
ਨਾਨਕ ਸਹਿਜ ਪਾਏ ਗੁਣ ਗਾਏ,
ਹਜ਼ੂਰ ਕਹਿੰਦੇ ਮੈਂ ਤੁਹਾਡੀ ਰਜਾ ਵਿੱਚ ਰਹਿ ਕੇ ਸੁੱਤੇ ਸਿੱਧ ਹੀ ਆਪ ਜੀ ਦੇ ਗੁਣਾਂ ਨੂੰ ਪ੍ਰੇਮ ਦੇ ਨਾਲ ਗਾਉਂਦਾ ਰਵਾਂ, ਇਹ ਮੇਰੇ ਤੇ ਆਪ ਕਿਰਪਾ ਬਖਸ਼ਿਸ਼ ਰਹਿਮਤ ਕਰੋ। ਇਹ ਪਾਵਨ ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਆਓ ਹੁਣ ਲੜੀਵਾਰ ਜੋ ਕਥਾ ਸੰਗਤ ਜੀ ਜੈਤਸਰੀ ਦੀ ਵਾਰ ਆਰੰਭ ਹੋ ਰਹੀ ਹੈ, ਪਿਆਰ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਜੈਤਸਰੀ ਮਹੱਲਾ ਪੰਜਵਾ, ਵਾਰ ਸਲੋਕਾਂ ਨਾਲ।
ਸੰਗਤ ਜੀ ਅਰਾਗ ਜੈਤਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਸਲੋਕਾਂ ਦੇ ਸਹਿਤ ਹੈ। ਇਹਦੇ ਵਿੱਚ ਸਲੋਕ ਅਤੇ ਪੌੜੀਆਂ ਪੰਜਵੇਂ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਔਰ ਜੈਤਸਰੀ ਰਾਗ ਦੇ ਗਾਇਨ ਕਰਨ ਦਾ ਸਮਾਂ 3 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਦਾ ਸਮਾਂ ਹੈ, ਦਿਨ ਦਾ ਚੌਥਾ ਪਹਿਰ, ਜਿਸ ਵਿੱਚ ਜੈਸਰੀ ਰਾਗ ਦਾ ਗਾਇਨ ਕੀਤਾ ਜਾਂਦਾ ਹੈ। ਸੰਗਤ ਜੀ ਜੈਸਰੀ ਰਾਗ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਵਾਰ ਦਾ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤ ਗੁਰ ਪ੍ਰਸਾਦ।
ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ।
ਸਲੋਕ
ਸੰਗਤ ਜੀ ਮੂਲ ਰੂਪ ਹਨ। ਜੇਕਰ ਆਉਂਦਾ ਹੈ ਕਿ ਇੱਕ ਵਿਜੇ ਸ਼ਰਮਾ ਨਾਮ ਦਾ ਬ੍ਰਾਹਮਣ ਕਾਸ਼ੀ ਦੇ ਰਹਿਣ ਵਾਲਾ ਸਤਿਗੁਰਾਂ ਦੀ ਉਪਮਾ ਸੁਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਤੇ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਮਨ ਗਦਗਦ ਹੋ ਗਿਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਸਤਿਗੁਰੂ ਦੀ ਉਪਮਾ ਸੁਣੀ ਸੀ, ਜਦੋਂ ਉਹ ਜਿਹਾ ਆਣ ਕੇ ਦਰਸ਼ਨ ਦੀਦਾਰ ਕਰਕੇ ਵੇਖਿਆ ਤੇ ਮਨ ਨੂੰ ਚਾਓ ਚੜ ਗਿਆ। ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ, ਮਹਾਰਾਜ ਸਾਡੇ ਧਰਮ ਦੇ ਅੰਦਰ ਜਿਹੜਾ ਸ਼ੂਦਰ ਹੈ ਨਾ, ਉਹਦਾ ਤੀਹਾ ਕੀਤਾ ਜਾਂਦਾ ਹੈ, ਉਹਦਾ ਤੀਹਾਂ ਦਿਨਾਂ ਬਾਅਦ ਭੋਗ ਪਾਇਆ ਜਾਂਦਾ ਹੈ। ਜਿਹੜਾ ਵੈਸ਼ ਹੈ ਉਹਦਾ ਸਤਾਰੀਆ ਕੀਤਾ ਜਾਂਦਾ ਹੈ ਮਹਾਰਾਜ। ਜਿਹੜਾ ਖੱਤਰੀ ਹੈ ਉਹਦਾ ਤੇਰੀਆ ਕੀਤਾ ਜਾਂਦਾ ਹੈ। ਤੇ ਮਹਾਰਾਜ ਜਿਹੜੇ ਅਸੀਂ ਬ੍ਰਾਹਮਣ ਲੋਕ ਹਾਂ ਨਾ, ਅਸੀਂ ਸਾਰਿਆਂ ਤੋਂ ਉੱਚੇ ਹੋਣ ਕਰਕੇ ਸਾਡਾ ਬਾਰੀਆ ਕੀਤਾ ਜਾਂਦਾ ਹੈ। ਪਰ ਮੈਂ ਆਪ ਜੀ ਦੇ ਚਰਨਾਂ ਵਿੱਚ ਆਣ ਕਰਕੇ ਵੇਖਿਆ ਹੈ ਵੀ ਆਪ ਸਿੱਖਾਂ ਦਾ ਪਾਰ ਉਤਾਰਾ ਕਿਵੇਂ ਕਰਦੇ ਹੋਵੋਗੇ, ਕਿਉਂਕਿ ਸਾਡੇ ਧਰਮ ਦੇ ਵਿੱਚ ਤਾਂ ਗਰੜ ਪੁਰਾਣ ਦੀ ਕਥਾ ਕੀਤੀ ਜਾਂਦੀ ਹੈ, ਗਰੜ ਪੁਰਾਣ ਦਾ ਪਾਠ ਕੀਤਾ ਜਾਂਦਾ। ਮਹਾਰਾਜ ਤੁਸੀਂ ਸਿੱਖ ਧਰਮ ਦੇ ਵਿੱਚ ਕੀ ਕਰਦੇ ਹੋਵੋਗੇ? ਤਾਂ ਸੱਚੇ ਪਾਤਸ਼ਾਹ ਜੀ ਨੇ ਇਹ ਜੈਸਰੀ ਦੀ ਵਾਰ ਉਸ ਵਿਜੇ ਸ਼ਰਮਾ ਨਾਮ ਦਾ ਜਿਹੜਾ ਬ੍ਰਾਹਮਣ ਕਾਸ਼ੀ ਤੋਂ ਆਇਆ ਸੀ ਉਹਨੂੰ ਪਾਵਨ ਉਪਦੇਸ਼ ਦਿੰਦਿਆਂ ਉਚਾਰਨ ਕੀਤੀ ਹੈ। ਹਜ਼ੂਰ ਨੇ ਕਿਹਾ ਸਿੱਖ ਧਰਮ ਦੇ ਅੰਦਰ ਪਰਮੇਸ਼ਰ ਦਾ ਨਾਮ ਪ੍ਰਧਾਨ ਹੈ। ਪੰਡਿਤ ਜੀ ਅਸੀਂ ਕੋਈ ਗਰੜ ਪੁਰਾਣ ਦੀ ਕਥਾ ਜਾਂ ਨਹੀਂ, ਅਸੀਂ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ। ਜੇ ਕੋਈ ਪੁਰਾਣੀ ਚੜ੍ਹਾਈ ਵੀ ਕਰ ਜਾਵੇ ਨਾ ਤੇ ਅਸੀਂ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਕਰਦੇ ਹਾਂ। ਸੰਗਤ ਜੀ ਹਜ਼ੂਰ ਨੇ ਇਹ ਵਾਰ ਉਚਾਰਨ ਕਰਕੇ ਹੁਕਮ ਵੀ ਕੀਤਾ ਜਿਹੜਾ ਪੁਰਾਣੀ ਚੜ੍ਹਾਈ ਕਰ ਜਾਵੇ ਉਹਦੀ ਯਾਦ ਵਿੱਚ ਅੰਮ੍ਰਿਤ ਵੇਲੇ ਦੋ ਸਲੋਕਾਂ ਦੀ ਹਰ ਰੋਜ਼ ਕਥਾ ਹੋਵੇ ਤੇ ਦਸਾਂ ਦਿਨਾਂ ਦੇ ਵਿੱਚ ਇਹ ਕਥਾ ਜਿਹੜੀ ਇਹ ਸੰਪੂਰਨ ਹੁੰਦੀ ਹੈ। ਇਹਦੀਆਂ 20 ਪੌੜੀਆਂ ਨੇ ਔਰ ਦਸਾਂ ਦਿਨਾਂ ਦੇ ਵਿੱਚ, ਕਿਉਂਕਿ ਸਿੱਖ ਧਰਮ ਦੇ ਵਿੱਚ ਆਪਾਂ ਦੁਸਹਿਰਾ ਮਨਾਉਂਦੇ ਹਾਂ ਔਰ ਦੁਸਹਿਰੇ ਤੱਕ ਇਹਦੀ ਕਥਾ ਜਿਹੜੀ ਉਹ ਸੰਪੂਰਨ ਹੋ ਜਾਂਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਉਸ ਪੰਡਿਤ ਨੂੰ ਸਮਝਾ ਰਹੇ ਹਨ,
ਆਦ ਪੂਰਨ ਮੱਧ ਪੂਰਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਪੰਡਿਤ ਜੀ ਪਰਮੇਸ਼ਰ ਜਦੋਂ ਸ੍ਰਿਸ਼ਟੀ ਦੀ ਕੋਈ ਹੋਂਦ ਨਹੀਂ ਸੀ ਨਾ, ਉਦੋਂ ਵੀ ਪੂਰਨ ਸਮਰੱਥ ਸੀ, ਪੂਰਾ ਸੀ। ਜਦੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਤੇ ਤਾਂ ਵੀ ਉਹ ਪੂਰਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਜ਼ਿਕਰ ਕੀਤਾ ਆਦ ਸੱਚ, ਸ੍ਰਿਸ਼ਟੀ ਤੋਂ ਪਹਿਲਾਂ ਵੀ ਉਹ ਸੱਚ ਸਰੂਪ ਸੀ। ਯੁਗਾਦ ਸੱਚ, ਜਦੋਂ ਸ੍ਰਿਸ਼ਟੀ ਪੈਦਾ ਹੋਈ, ਯੁਗਾਂ ਦੀ ਹੋਂਦ ਆਈ, ਸਮੇਂ ਦੀ ਵੰਡ ਕੀਤੀ ਗਈ, ਉਦੋਂ ਵੀ ਉਹ ਪਰਮੇਸ਼ਰ ਸੱਚ ਸਰੂਪ ਸੀ। ਅਤੇ ਇਸੇ ਤਰ੍ਹਾਂ ਆਦ ਸੱਚ, ਯੁਗਾਦ ਸੱਚ ਹੈ ਵੀ ਸੱਚ, ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਵੀ ਉਹ ਸੱਚਾ ਹੈ ਤੇ ਆਉਣ ਵਾਲਾ ਜਿਹੜਾ ਭਵਿੱਖ ਕਾਲ ਹੈ ਉਹਦੇ ਵਿੱਚ ਵੀ ਉਹ ਸੱਚ ਸਰੂਪ ਹੋਵੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸ੍ਰਿਸ਼ਟੀ ਦੇ ਆਦ ਵਿੱਚ, ਮੁੱਢ ਵਿੱਚ ਵੀ ਪੂਰਨ ਸੀ ਅਤੇ ਮੱਧ ਕਾਲ ਦੇ ਅੰਦਰ ਇਹ ਜਿਹੜਾ ਸਮਾਂ ਵਰਤ ਰਿਹਾ ਹੈ, ਵਰਤਮਾਨ ਸਮਾਂ, ਇਹਦੇ ਵਿੱਚ ਵੀ ਉਹ ਪਰਮੇਸ਼ਰ ਪੂਰਨ ਹੈ। ਅਥਵਾ ਹਜ਼ੂਰ ਨੇ ਕਿਹਾ ਪੰਡਿਤ ਜੀ ਅਸਾਂ ਇਹ ਜੋ ਪਰਮੇਸ਼ਰ ਕਿਰਪਾ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਲੈਣਾ ਇਹਦੇ ਆਦਿ ਵਿਚ ਵੀ ਪਰਿਪੂਰਨ ਪਰਮਾਤਮਾ ਦਾ ਕਥਨ ਕੀਤਾ ਹੈ ਇਹਦੇ ਮੱਧ ਵਿਚ ਵੀ ਅਸਾਂ ਪਰਿਪੂਰਨ ਪਰਮਾਤਮਾ ਦਾ ਕਥਨ ਕੀਤਾ ਹੈ ਸੰਗਤ ਜੀ ਜਦੋਂ ਅਸੀਂ ਅਖੰਡ ਪਾਠ ਆਰੰਭ ਕਰਦੇ ਹਾਂ ਤੇ ਅਗਲੇ ਦਿਨ ਜਦੋਂ ਇਹ ਵਾਰ ਦੀ ਆਰੰਭਤਾ ਹੁੰਦੀ ਹੈ ਤੇ ਫਿਰ ਕੜਾਹ ਪ੍ਰਚਾਰ ਦੀ ਦੇਗ ਲੈ ਕੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ ਇਹ ਪ੍ਰਾਪਤ ਸਮੇਂ ਤੋਂ ਚੱਲੀ ਆਉਂਦੀ ਮਰਜ਼ਾਦਾ ਹੈ ਔਰ ਕਈ ਗੁਰਸਿੱਖਾਂ ਨੇ ਸ਼ਬਦਾਂ ਦੀ ਗਿਣਤੀ ਵੰਡ ਕੀਤੀ ਹੈ ਤੇ ਉਹਨਾਂ ਨੇ ਸ਼ਬਦਾਂ ਦੀ ਗਿਣਤੀ ਕਰਕੇ ਇਹ ਵਿਚਾਰ ਦਿੱਤੀ ਹੈ ਵੀ ਇਸ ਸ਼ਬਦ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਮੱਧ ਭਾਗ ਹੁੰਦਾ ਹੈ ਕਈ ਗੁਰਸਿੱਖਾਂ ਨੇ ਨਾ ਸ਼ਬਦਾਂ ਦੀ ਗਿਣਤੀ ਕੀਤੀ ਹੈ ਵੀ ਸਾਰੇ ਕਿੰਨੇ ਸ਼ਬਦ ਨੇ ਔਰ ਸਾਰੇ ਸ਼ਬਦਾਂ ਦੀ ਗਿਣਤੀ ਕਰਕੇ ਤੇ ਇਹ ਜਿਹੜਾ ਸ਼ਬਦ ਹੈ ਨਾ ਆਦਿ ਪੂਰਨ ਮੱਧ ਪੂਰਨ ਇਹਦੇ ਉੱਤੇ ਉਹਨਾਂ ਨੇ ਵਿਚਾਰ ਦਿੱਤਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਮੱਧ ਭਾਗ ਹੁੰਦਾ ਹੈ ਇਸ ਕਰਕੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ ਸ਼ੁਕਰਾਨਾ ਕੀਤਾ ਜਾਂਦਾ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਦਾ ਜੋ ਪਾਠ ਆਰੰਭ ਕੀਤਾ ਸੀ ਉਹ ਆਪ ਤੋਂ ਮੱਧ ਵਿੱਚ ਆਇਆ ਹੈ ਆਪ ਜੀ ਨੇ ਕਿਰਪਾ ਕਰਨੀ ਮੱਧ ਤੋਂ ਅੰਤ ਤੱਕ ਸੰਪੂਰਨਤਾ ਕਰਵਾਉਣੀ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਆਦਿ ਵਿੱਚ ਵੀ ਪੂਰਨ ਸੀ ਹੁਣ ਜੋ ਵਰਤਮਾਨ ਸਮਾਂ ਇਹਦੇ ਵਿੱਚ ਵੀ ਉਹ ਪੂਰਨ ਹੈ ਪੂਰਾ ਹੈ
ਅੰਤ ਪੂਰਨ ਪਰਮੇਸ਼ੁਰ
ਹਜ਼ੂਰ ਕਹਿੰਦੇ ਪੰਡਿਤ ਜੀ ਜਦੋਂ ਸ੍ਰਿਸ਼ਟੀ ਨਹੀਂ ਰਹੇਗੀ ਨਾ ਤੇ ਅੰਤ ਨੂੰ ਵੀ ਉਹ ਪਰਮੇਸ਼ਰ ਪੂਰਾ ਹੋਵੇਗਾ
ਸਿਮਰੰਤ ਸੰਤ ਸਰਬਤਰ ਰਮਣ
ਸਤਿਗੁਰੂ ਜੀ ਕਹਿੰਦੇ ਹੈ ਪੰਡਿਤ ਜੀ ਜੋ ਪਰਮੇਸ਼ਰ ਸਰਬਤਰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਪਰਮੇਸ਼ਰ ਦੇ ਪਿਆਰੇ ਸੰਤ ਸ਼ਾਂਤ ਆਤਮਾ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ
ਨਾਨਕ ਅਗਨਾਸਨ ਜਗਦੀਸ਼ਵਰ
ਹਜ਼ੂਰ ਕਹਿੰਦੇ ਜੋ ਜਗਤ ਦਾ ਈਸ਼ਵਰ ਪਰਮੇਸ਼ਰ ਮਾਲਕ ਹੈ ਨਾ ਉਹ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ
ਦੇਖਣ ਸੁਣਨ ਸੁਣਾਵਨੋ
ਸੰਗਤ ਜੀ ਉਹ ਪਰਮੇਸ਼ਰ ਸਾਨੂੰ ਵੇਖਦਾ ਵੀ ਹੈ ਔਰ ਉਹ ਸਾਡੀਆਂ ਵਿਚਾਰਾਂ ਨੂੰ ਸੁਣਦਾ ਵੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜੋ ਪਰਮੇਸ਼ਰ ਦੇ ਪਿਆਰੇ ਉਹਨੂੰ ਯਾਦ ਕਰਦੇ ਨੇ ਨਾ ਉਹ ਹਰ ਥਾਂ ਤੇ ਵਾਹਿਗੁਰੂ ਨੂੰ ਵੇਖਦੇ ਹਨ ਵਾਹਿਗੁਰੂ ਦੀਆਂ ਵਿਚਾਰਾਂ ਸੁਣਦੇ ਤੇ ਵਾਹਿਗੁਰੂ ਦੀਆਂ ਵਿਚਾਰਾਂ ਹੀ ਸੁਣਾਉਂਦੇ ਹਨ
ਮਨ ਮਹਿ ਦ੍ਰਿੜੀਐ ਸਾਚ
ਹਜ਼ੂਰ ਕਹਿੰਦੇ ਪੰਡਿਤ ਜੀ ਮਨ ਵਿੱਚ ਸੱਚੇ ਵਾਹਿਗੁਰੂ ਨੂੰ ਦ੍ਰਿੜ ਕਰੀਏ ਪਰਪੱਕ ਕਰੀਏ
ਪੂਰ ਰਹਿਓ ਸਰਬਤਰ ਮੈਂ
ਜੋ ਸਾਰਿਆਂ ਦੇ ਵਿੱਚ ਲਵਾ ਲਵ ਭਰਪੂਰ ਹੋ ਰਿਹਾ ਹੈ
ਨਾਨਕ ਹਰ ਰੰਗ ਰਾਚ
ਹਜ਼ੂਰ ਕਹਿੰਦੇ ਉਸ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਤਦਾਕਾਰ ਹੋਣਾ ਕਰ
ਪੌੜੀ
ਸੰਗਤ ਜੀ ਪੌੜੀ ਜਿਹੜੀ ਹੈ ਨਾ ਇਹ ਟੀਕਾ ਰੂਪ ਹੈ ਜਿਵੇਂ ਸਲੋਕ ਮੂਲ ਰੂਪ ਹੈ ਔਰ ਉਸ ਸਲੋਕ ਦੀ ਵਿਆਖਿਆ ਜਿਹੜੀ ਹੈ ਨਾ ਉਹ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਕੀਤੀ ਹੈ
ਹਰ ਏਕ ਨਿਰੰਜਨ ਗਾਈਐ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਇੱਕ ਹੈ ਉਹ ਮਲ ਮਾਇਆ ਦੀ ਕਾਲਖ ਤੋਂ ਰਹਿਤ ਹੈ ਉਸ ਨੂੰ ਗਾਉਣਾ ਕਰੀਏ
ਸਭ ਅੰਤਰ ਸੋਈ
ਪੰਡਿਤ ਨੇ ਪੁੱਛਿਆ ਜੀ ਉਹ ਰਹਿੰਦਾ ਕਿੱਥੇ ਹੈ ਹਜ਼ੂਰ ਕਹਿੰਦੇ ਸਭ ਅੰਤਰ ਸੋਈ ਉਹ ਸਾਰਿਆਂ ਦੇ ਅੰਦਰ ਵਸਦਾ
ਕਾਰਨ ਕਾਰਨ ਸਮਰੱਥ ਪ੍ਰਭ
ਉਹ ਪ੍ਰਭੂ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ
ਜੋ ਕਰੇ ਸੋ ਹੋਈ
ਜੋ ਪਰਮੇਸ਼ਰ ਕਰਦਾ ਭਾਈ ਉਹ ਕੁਛ ਹੁੰਦਾ ਹੈ ਸਾਡਾ ਕੀਤਾ ਕੁਛ ਨਹੀਂ ਹੋ ਸਕਦਾ ਸਤਿਗੁਰੂ ਜੀ ਦਾ ਫਰਮਾਨ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵ ਹੈ ਤਿਉਂ ਰੱਖੀਏ ਜੋ ਪਰਮੇਸ਼ਰ ਕਰਦਾ ਉਹ ਕੁਛ ਹੁੰਦਾ
ਖਿਨ ਮੈਂ ਥਾਪ ਉਹ ਥਾਪ ਦਾ
ਇੱਕ ਖਿਨ ਵਿੱਚ ਹੀ ਸੰਗਤ ਜੀ ਸ੍ਰਿਸ਼ਟੀ ਦੀ ਥਾਪਣਾ ਕਰਦਾ ਹੈ ਪੈਦਾ ਕਰਦਾ ਹੈ ਇੱਕ ਖਿਨ ਵਿੱਚ ਹੀ ਉਹ ਲੈਤਾ ਕਰਦਾ ਹੈ
ਜਿਸ ਬਿਨ ਨਹੀਂ ਕੋਈ
ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ
ਖੰਡ ਬ੍ਰਹਿਮੰਡ ਪਾਤਾਲ ਦੀਪ
ਸੱਚੇ ਪਾਤਸ਼ਾਹ ਜੀ ਕਹਿੰਦੇ ਖੰਡਾਂ ਬ੍ਰਹਿਮੰਡਾਂ ਇਸੇ ਤਰ੍ਹਾਂ ਪਾਤਾਲਾਂ ਤੇ ਦੀਪਕਾਂ ਵਿੱਚ
ਰਵਿਆ ਸਭ ਲੋਈ
ਸਾਰੀ ਲੋਕਾਈ ਦੇ ਵਿੱਚ ਉਹ ਪਰਮੇਸ਼ਰ ਰਵਿਆ ਹੋਇਆ ਹੈ
ਜਿਸ ਆਪ ਬੁਝਾਏ ਸੋ ਬੁਝ ਸੀ
ਜਿਸ ਨੂੰ ਉਹ ਪਰਮੇਸ਼ਰ ਆਪਣਾ ਆਪ ਸਮਝਾਉਂਦਾ ਹੈ ਨਾ ਹਜ਼ੂਰ ਕਹਿੰਦੇ ਉਹ ਸਮਝ ਜਾਂਦਾ ਹੈ ਅਥਵਾ ਜਿਨ੍ਹਾਂ ਨੂੰ ਸਮਝ ਆਉਂਦੀ ਹੈ ਨਾ ਵੀ ਨਸ਼ੇ ਮਾੜੇ ਨੇ ਉਹ ਸਮਝ ਜਾਂਦੇ ਨੇ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਨਸ਼ੇ ਮਾੜੇ ਨੇ ਪਰ ਜਿਨ੍ਹਾਂ ਨੂੰ ਇਹਦੇ ਬਾਰੇ ਸਮਝ ਨਹੀਂ ਉਹ ਸੰਗਤ ਵਿੱਚ ਪੈ ਕੇ ਮਾੜੀ ਸੰਗਤ ਵਿੱਚ ਪੈ ਕੇ ਸੰਗਤ ਜੀ ਉਹ ਨਸ਼ਿਆਂ ਦੇ ਆਦੀ ਹੋ ਕੇ ਆਪਣੀਆਂ ਜਾਨਾਂ ਗਵਾ ਰਹੇ ਨੇ ਭਾਵੇਂ ਅੱਜ ਦੇ ਸਮੇਂ ਅੰਦਰ ਸਾਡਾ ਸਮਾਜ ਸਰਕਾਰ ਸੁਚੇਤ ਹੋਈ ਹੈ ਨਸ਼ਿਆਂ ਦੇ ਬਾਰੇ ਪਰ ਅਜੇ ਬਹੁਤ ਵੱਡੀ ਲੋੜ ਹੈ ਕਿਉਂਕਿ ਕੁਛ ਨਸ਼ੇ ਜਿਨ੍ਹਾਂ ਦਾ ਜ਼ਿਕਰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀਤਾ ਹੈ ਸੰਗਤ ਜੀ ਜਿਵੇਂ ਸ਼ਰਾਬ ਦਾ ਨਸ਼ਾ ਹੈ ਹਜ਼ੂਰ ਨੇ ਇਹ ਕਿਉਂਕਿ ਉਸ ਸਮੇਂ ਪਹਿਲਾਂ ਇਹੀ ਨਸ਼ਾ ਸੀ ਸ਼ਰਾਬ ਦਾ ਬਹੁਤੇ ਲੋਕ ਸ਼ਰਾਬ ਪੀਂਦੇ ਸੀ ਸੱਚੇ ਪਾਤਸ਼ਾਹ ਜੀ ਨੇ ਸ਼ਰਾਬ ਦੇ ਨਸ਼ੇ ਤੋਂ ਲੋਕਾਂ ਨੂੰ ਵਿਵਰਜਿਤ ਕੀਤਾ ਇਸੇ ਤਰ੍ਹਾਂ ਅੱਜ ਦੇ ਸਮੇਂ ਅੰਦਰ ਬੜੇ ਭੈੜੇ ਭੈੜੇ ਨਸ਼ੇ ਸਾਡੇ ਪੰਜਾਬ ਦੀ ਧਰਤੀ ਤੇ ਆਏ ਹੋਏ ਨੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਸੰਗਤ ਜੀ ਇਹ ਨਸ਼ੇ ਪੰਜਾਬ ਦੇ ਵਿੱਚ ਭੇਜੇ ਗਏ ਜਿਹੜਾ ਪੰਜਾਬ ਕਦੇ ਸੋਨੇ ਦੀ ਚਿੜੀ ਹੁੰਦਾ ਸੀ ਜਿਹੜੇ ਪੰਜਾਬ ਦੇ ਲੋਕ ਕਦੇ ਬਹਾਦਰ ਹੁੰਦੇ ਸੀ ਅੱਜ ਉਹ ਨਸ਼ਿਆਂ ਦੇ ਆਦੀ ਹੋ ਕੇ ਤੇ ਸੰਗਤ ਜੀ ਕੁੱਤੇ ਨੂੰ ਡੰਡਾ ਮਾਰਨ ਜੋਗੇ ਨਹੀਂ ਰਹੇ ਕੁੱਤੇ ਨੂੰ ਡੰਡਾ ਨਹੀਂ ਮਾਰ ਸਕਦੇ ਉਹ ਜਿਹੜੇ ਅਮਲੀ ਨੇ ਨਾ ਨਸ਼ਿਆਂ ਦੇ ਆਦੀ ਉਹਨਾਂ ਦੀ ਬਹਾਦਰੀ ਨੂੰ ਖਤਮ ਕਰਨ ਵਾਸਤੇ ਸੰਗਤ ਜੀ ਇਹ ਨਸ਼ੇ ਉਹਨਾਂ ਨੂੰ ਲਾਏ ਗਏ ਲੋੜ ਹੈ ਆਉਣ ਵਾਲੀ ਜਨਰੇਸ਼ਨ ਨੂੰ ਮਾਤਾ ਪਿਤਾ ਉਹਨਾਂ ਦਾ ਖਿਆਲ ਰੱਖਣ ਔਰ ਸਕੂਲਾਂ ਕਾਲਜਾਂ ਦੇ ਅੰਦਰ ਅਧਿਆਪਕ ਜਨ ਜਿਹੜੇ ਨੇ ਉਹ ਉਹਨਾਂ ਦਾ ਖਿਆਲ ਰੱਖਣ ਵੀ ਇਹ ਆਪਸ ਵਿੱਚ ਮਿਲ ਕਰਕੇ ਕਿਤੇ ਐਸੇ ਨਸ਼ਿਆਂ ਦੀ ਵਰਤੋਂ ਤਾਂ ਨਹੀਂ ਕਰਦੇ ਸੰਗਤ ਜੀ ਉਹਨਾਂ ਦਾ ਖਿਆਲ ਮਾਤਾ ਪਿਤਾ ਨੇ ਘਰ ਵਿੱਚ ਰੱਖਣਾ ਵੀ ਇਹ ਮਾੜੀ ਸੰਗਤ ਦੀ ਬਹਿਣੀ ਤਾਂ ਨਹੀਂ ਬਹਿੰਦੇ ਬਹਿੰਦੇ ਤੇ ਉਹਨਾਂ ਨੂੰ ਰੋਕਣ ਇਸੇ ਤਰ੍ਹਾਂ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਅਧਿਆਪਕ ਜਨ ਨੇ ਉਹ ਉਹਨਾਂ ਦਾ ਖਿਆਲ ਰੱਖਣ ਤਾਂ ਹੀ ਆਪਾਂ ਇਹਦੇ ਉੱਤੇ ਸੰਗਤ ਜੀ ਪਹਿਰਾ ਦੇ ਸਕਦੇ ਹਾਂ ਉਹਨਾਂ ਬੱਚਿਆਂ ਨੂੰ ਇਹਨਾਂ ਭੈੜੇ ਨਸ਼ਿਆਂ ਤੋਂ ਬਚਾ ਸਕਦੇ ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਨੂੰ ਆਪ ਸਮਝਾਉਂਦਾ ਹੈ ਉਹਨਾਂ ਨੂੰ ਸੋਝੀ ਆਉਂਦੀ
ਤੇਰਾ ਮਲ ਜਨ ਸੋਈ
ਜਿਹਨੂੰ ਸੋਝੀ ਪ੍ਰਾਪਤ ਹੋ ਗਈ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਨ ਭਾਈ ਪਵਿੱਤਰ ਹੈ ਇਹ ਸਤਿਗੁਰਾਂ ਨੇ ਚੱਲ ਰਹੀ ਲੜੀਵਾਰ ਕਥਾ ਜੈਸਰੀ ਦੀ ਵਾਰ ਦੀ ਪਹਿਲੀ ਪੌੜੀ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹ ਜੋ ਪਰਮੇਸ਼ਰ ਸਦੀਵ ਕਾਲ ਹੈ ਸਾਰਿਆਂ ਦੇ ਅੰਦਰ ਵਿਆਹ ਹੋਇਆ ਹੈ ਉਹਦੇ ਨਾਲ ਪ੍ਰੇਮਾ ਭਗਤੀ ਦੁਆਰਾ ਜੁੜਨ ਦਾ ਯਤਨ ਕਰੀਏ ਸੰਗਤ ਜੀ ਅੱਜ ਮੰਜੀ ਸਾਹਿਬ ਹਫ਼ਤਾਵਾਰੀ ਦੀਵਾਨ ਵੀ ਸੱਜਣੇ ਹਨ ਜਿਸ ਵਿੱਚ ਗੁਰੂ ਕੇ ਕੀਰਤਨੀਆਂ ਰਾਗੀ ਢਾਡੀਆਂ ਨੇ ਔਰ ਪ੍ਰਚਾਰਕ ਜਣਾਂ ਨੇ ਸਾਨੂੰ ਗੁਰਮੁਖ ਦੇ ਨਾਲ ਜੋੜਨ ਦਾ ਯਤਨ ਕਰਨਾ ਹੈ ਆਪਾਂ ਸਜੇ ਹੋਏ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਹੈ ਜੀ
ਖੰਡ ਬ੍ਰਹਿਮੰਡ ਪਾਤਾਲ ਦੀ ਦੀਪ ਰਵਿਆ ਸਭ ਲੋਈ
ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਾਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।